ਦੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਇਸ ਬਾਈਬਲ ਅਧਿਨ ਪ੍ਰੋਗਰਾਮ ਵਿੱਚ ਬਾਈਬਲ ਧਰਮ ਪੁਸਤਕ ਦੇ ਪੁਰਾਣੇ ਨੇਮ ਵਿੱਚੋਂ ਦਾਨੀਅਲ ਨਬੀ ਦੀ ਪੁਸਤਕ ਦੇ 9 ਅਧਿਆਏ ਉਸ ਦੀਆਂ 20 ਤੋਂ ਲੈ ਕੇ 27 ਆਇਤਾਂ ਦੇ ਵਚਨਾਂ ਬਾਰੇ ਵਿਚਾਰ ਕਰਨ ਲਈ ਆਪ ਦਾ ਸਵਾਗਤ ਹੈ। ਅਸੀਂ ਆਰੰਭ ਕਰਦੇ ਹਾਂ 9 ਅਧਿਆਏ ਉਸ ਦੀਆਂ 20 ਅਤੇ 21 ਆਇਤਾਂ ਦੇ ਵਚਨਾਂ ਨੂੰ ਪੜ੍ਹਨ ਨਾਲ। ਇੱਥੇ ਵਚਨ ਹੈ, ਮੈਂ ਇਹ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਅਤੇ ਆਪਣਿਆਂ ਪਾਪਾਂ ਅਤੇ ਆਪਣੇ ਲੋਕ ਇਸਰਾਇਲੀਆਂ ਦੇ ਪਾਪਾਂ ਨੂੰ ਮੰਨਦਾ ਹੀ ਸਾਂ ਅਤੇ ਯਹੋਵਾ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਪਰਮੇਸ਼ਵਰ ਦੇ ਪਵਿੱਤਰ ਪਹਾੜ ਲਈ ਆਪਣੇ ਤਰਲੇ ਪਾਉਂਦਾ ਹੀ ਸਾਂ। ਹਾਂ, ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ, ਜਾਂ ਉਹ ਜਣਾ ਅਰਥਾਤ ਜਬਰਾਇਲ, ਜਿਹਨੂੰ ਮੈਂ ਪਹਿਲੋਂ ਪਹਿਲ ਦਰਸ਼ਨ ਵਿੱਚ ਡਿੱਠਾ ਸੀ, ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੋਇਆ। ਇਹ ਤਿਰਕਾਲਾਂ ਦੀ ਭੇਂਟ ਚੜਾਉਣ ਦੇ ਵੇਲੇ ਦੀ ਲਗਭਗ ਸੀ। ਵਚਨ ਦਾ ਇਹ ਭਾਗ ਦਾਨੀਅਲ ਨਬੀ ਦੀ ਪ੍ਰਾਰਥਨਾ ਬਾਰੇ ਜ਼ਿਕਰ ਕਰਨਾ ਜਾਰੀ ਰੱਖਦਾ ਹੈ, ਜਿਸ ਬਾਰੇ ਅਸੀਂ ਇਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਗੌਰ ਕਰ ਰਹੇ ਸੀ। ਦਾਨੀਅਲ ਨਬੀ ਆਖਦਾ ਹੈ ਕਿ ਮੈਂ ਇਹ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਅਤੇ ਆਪਣੇ ਪਾਪਾਂ ਅਤੇ ਆਪਣੇ ਲੋਕ ਇਸਰਾਇਲੀਆਂ ਦੇ ਪਾਪਾਂ ਨੂੰ ਮੰਨਦਾ ਸੀ। ਗੌਰ ਕਰੋ ਕਿ ਦਾਨੀਅਲ ਨਬੀ ਆਖਦਾ ਹੈ ਆਪਣੇ ਪਾਪਾਂ। ਦਾਨੀਅਲ ਨਬੀ ਨੇ ਇਹ ਮੰਨ ਲਿਆ ਸੀ ਕਿ ਉਹ ਇੱਕ ਪਾਪੀ ਹੀ ਸੀ। ਇਹ ਬੜੀ ਰੋਚਕ ਬਾਈਬਲ ਹੈ ਕਿ ਬਾਈਬਲ ਬਾਣੀ ਵਿੱਚ ਕਿਧਰੇ ਵੀ ਦਾਨੀਅਲ ਨਬੀ ਦੇ ਕਿਸੇ ਵੀ ਪਾਪ ਦਾ ਜ਼ਿਕਰ ਨਹੀਂ ਕੀਤਾ ਗਿਆ। ਅਸਲ ਵਿੱਚ ਜਦੋਂ ਉਸਦੇ ਵੈਰੀ ਵੀ ਉਸਦੇ ਜੀਵਨ ਵਿੱਚ ਗਲਤ ਕੰਮ ਦੀ ਭਾਲ ਕਰ ਰਹੇ ਸੀ, ਤਦ ਉਹ ਵੀ ਉਸਦੇ ਜੀਵਨ ਵਿੱਚ ਅਜਿਹਾ ਕੁਝ ਨਹੀਂ ਸੀ ਭਾਲ ਸਕੇ। ਅਤੇ ਅਸੀਂ ਇਸ ਬਾਰੇ ਪੂਰਾ ਪੂਰਾ ਭਰੋਸਾ ਕਰ ਸਕਦੇ ਹਾਂ ਕਿ ਉਹਨਾਂ ਨੇ ਅਜਿਹਾ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਹੋਵੇਗੀ। ਮੈਂ ਅਕਸਰ ਇਹ ਆਖਦਾ ਆਇਆ ਹਾਂ ਕਿ ਕਦੇ ਵੀ ਕੋਈ 10 ਹੁਕਮਾਂ ਨੂੰ ਪੂਰਾ ਕਰਨ ਨਾਲ ਨਹੀਂ ਸੀ ਬਚਾਇਆ ਗਿਆ। ਮੈਂ ਤਾਂ ਇਹ ਵੀ ਤਜਵੀਜ਼ ਦਿੰਦਾ ਰਿਹਾ ਹਾਂ ਕਿ ਜੇਕਰ ਪੁਰਾਣੇ ਨੇਮ ਵਿੱਚ ਕਦੇ ਵੀ ਕੋਈ 10 ਹੁਕਮਾਂ ਨੂੰ ਪੂਰਾ ਕਰਨ ਨਾਲ ਬਚਾਇਆ ਗਿਆ ਹੋਵੇ, ਤਦ ਉਹ ਮੈਨੂੰ ਇਸ ਬਾਰੇ ਦੱਸੇ। ਜੀ ਹਾਂ, ਇੱਕ ਰਾਤ ਮੈਂ ਇੱਕ ਪ੍ਰਚਾਰ ਸਭਾ ਵਿੱਚ ਜਦੋਂ ਇਹੋ ਹੀ ਗੱਲ ਆਖਣ ਤੋਂ ਬਾਅਦ ਉਸ ਸਭਾ ਨੂੰ ਸਮਾਪਤ ਕੀਤਾ ਸੀ, ਤਦ ਉਸ ਤੋਂ ਬਾਅਦ ਇੱਕ ਨੌਜਵਾਨ ਵਿਦਿਆਰਥੀ ਮੇਰੇ ਕੋਲ ਆਇਆ ਅਤੇ ਆਖਣ ਲੱਗਾ, ਮੈਂ ਇੱਕ ਇਹੋ ਜਿਹੇ ਵਿਅਕਤੀ ਬਾਰੇ ਪੁਰਾਣੇ ਨੇਮ ਵਿੱਚੋਂ ਜਾਣਦਾ ਹਾਂ ਜਿਸ ਨੇ ਕਦੇ ਵੀ ਕੋਈ ਪਾਪ ਨਹੀਂ ਸੀ ਕੀਤਾ। ਇਹ ਵਿਅਕਤੀ ਦਾਨੀਅਲ ਹੈ। ਮੈਂ ਪੂਰੀ ਸਹਿਮਤੀ ਜਤਾਉਂਦਿਆਂ ਹੋਇਆਂ ਉਸਨੂੰ ਆਖਿਆ ਕਿ ਉਹ ਤਾਂ ਠੀਕ ਹੀ ਸੀ। ਕੋਈ ਵੀ ਬਾਈਬਲ ਬਾਣੀ ਦੀ ਲਿਖਤ ਵਿੱਚ ਦਾਨੀਅਲ ਦਾ ਪਾਪ ਨਹੀਂ ਲਿਖਿਆ ਗਿਆ ਜੋ ਕਿ ਉਸਨੇ ਕੀਤਾ ਹੋਵੇ। ਫਿਰ ਮੈਂ ਉਸਨੂੰ ਇਹੋ ਹੀ ਵਚਨ ਬਾਰੇ ਦੱਸਿਆ ਜਿੱਥੇ ਕਿ ਦਾਨੀਅਲ ਆਖਦਾ ਹੈ, ਮੈਂ ਇਹ ਕਹਿੰਦਾ ਹੀ ਸੀ ਅਤੇ ਅਰਦਾਸ ਕਰਦਾ ਅਤੇ ਆਪਣੇ ਪਾਪਾਂ ਦਾ ਇਕਰਾਰ ਕਰਦਾ ਸੀ। ਜੇਕਰ ਦਾਨੀਅਲ ਨੇ ਕਦੇ ਵੀ ਪਾਪ ਨਹੀਂ ਸੀ ਕੀਤਾ, ਪਰ ਇਹ ਆਖਿਆ ਸੀ ਕਿ ਉਹ ਆਪਣੇ ਪਾਪ ਦਾ ਇਕਰਾਰ ਕਰ ਰਿਹਾ ਸੀ, ਤਦ ਉਹ ਤਾਂ ਅਸਲ ਵਿੱਚ ਝੂਠ ਹੀ ਬੋਲ ਰਿਹਾ ਸੀ। ਇਸ ਤਰ੍ਹਾਂ ਦਾਨੀਅਲ ਇੱਕ ਪਾਪੀ ਹੀ ਹੈ। ਆਪ ਇਸ ਨੂੰ ਕਿਸੇ ਤਰ੍ਹਾਂ ਵੀ ਲਓ, ਮੈਂ ਸੋਚਦਾ ਹਾਂ ਉਸ ਨੌਜਵਾਨ ਨੂੰ ਪੂਰਨ ਨਿਸ਼ਚਿਤਤਾ ਹੋ ਗਈ ਸੀ ਕਿ ਬਾਈਬਲ ਬਾਣੀ ਜਦੋਂ ਇਹ ਆਖਦੀ ਹੈ ਕਿ ਸਭ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਵਰ ਦੇ ਤੇਜ ਤੋਂ ਰਹਿ ਗਏ ਹਨ, ਤਦ ਇਹ ਤਾਂ ਠੀਕ ਹੀ ਹੈ। ਹੁਣ ਆਪ ਜੇਕਰ ਇਸ ਬਾਰੇ ਹੈਰਾਨ ਹੋ ਰਹੇ ਹੋ ਕਿ ਦਾਨੀਅਲ ਨਬੀ ਨੇ ਕਿਹੜਾ ਪਾਪ ਕੀਤਾ ਸੀ, ਤਦ ਮੈਂ ਆਪ ਨੂੰ ਦੱਸ ਦੇਵਾਂ ਕਿ ਇਸ ਵਿੱਚ ਆਪ ਦਾ ਕੁਝ ਲੈਣਾ ਦੇਣਾ ਨਹੀਂ ਹੈ, ਇਸ ਵਿੱਚ ਮੇਰਾ ਵੀ ਕੁਝ ਲੈਣਾ ਦੇਣਾ ਨਹੀਂ ਹੈ। ਇਹ ਤਾਂ ਪਰਮੇਸ਼ਵਰ ਹੀ ਹੈ ਜਿਸ ਨੇ ਇਸ ਨੂੰ ਆਪਣੇ ਵਚਨ ਵਿੱਚ ਦਰਜ ਨਹੀਂ ਕੀਤਾ ਹੈ। ਇਸ ਤਰ੍ਹਾਂ ਦਾਨੀਅਲ ਨਬੀ ਇੱਕ ਪਾਪੀ ਹੀ ਸੀ। ਅਤੇ ਮੈਂ ਅਜੇ ਵੀ ਆਖ ਸਕਦਾ ਹਾਂ ਕਿ ਕੋਈ ਵੀ ਕਦੇ 10 ਹੁਕਮਾਂ ਨੂੰ ਪੂਰਾ ਕਰਨ ਦੁਆਰਾ ਨਹੀਂ ਸੀ ਬਚਾਇਆ ਗਿਆ। ਦਾਨੀਅਲ ਨਬੀ ਆਪਣੇ ਆਪ ਨੂੰ ਅਤੇ ਆਪਣੇ ਲੋਕਾਂ ਨੂੰ ਪਰਮੇਸ਼ਵਰ ਦੇ ਤਰਸ ਉੱਤੇ ਛੱਡ ਰਿਹਾ ਸੀ। ਦਾਨੀਅਲ ਨਬੀ ਅੱਗੇ ਆਖਦਾ ਹੈ ਕਿ ਮੈਂ ਯਹੋਵਾ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਪਰਮੇਸ਼ਵਰ ਦੇ ਪਵਿੱਤਰ ਪਹਾੜ ਲਈ ਆਪਣੇ ਤਰਲੇ ਪਾਉਂਦਾ ਹੀ ਸਾਂ। ਇਹ ਤਾਂ ਯਰੂਸ਼ਲਮ ਹੀ ਹੋਵੇਗਾ ਅਤੇ ਪਰਮੇਸ਼ਵਰ ਦੀ ਪਾਤਸ਼ਾਹੀ ਉੱਥੇ ਹੋਵੇਗੀ। ਇਸ ਬਾਰੇ ਆਪ ਇਸ਼ਾਇਆ ਨਬੀ ਦੀ ਪੁਸਤਕ ਦੇ 2 ਅਧਿਆਏ ਉਸਦੀਆਂ ਪਹਿਲੀਆਂ 2 ਆਇਤਾਂ ਬਾਰੇ ਗੌਰ ਕਰੋ। 21 ਆਇਤ ਦੇ ਵਚਨਾਂ ਵਿੱਚ ਜਿਬਰਾਇਲ ਦਾ ਜ਼ਿਕਰ ਆਉਂਦਾ ਹੈ। ਇਹ ਜਿਬਰਾਇਲ ਇੱਕ ਸਵਰਗਦੂਤ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਇੱਕ ਮਨੁੱਖ ਦੇ ਰੂਪ ਵਿੱਚ ਜ਼ਾਹਿਰ ਹੋਇਆ ਸੀ। ਉਸ ਦੇ ਜ਼ਾਹਰ ਹੋਣ ਦਾ ਸਮਾਂ ਯਰੂਸ਼ਲਮ ਵਿਖੇ ਸ਼ਾਮ ਦੀ ਭੇਂਟ ਚੜ੍ਹਾਉਣ ਦਾ ਵੇਲਾ ਸੀ, ਜੋ ਕਿ ਲਗਭਗ ਬਾਅਦ ਦੁਪਹਿਰ 3 ਵਜੇ ਦਾ ਸਮਾਂ ਹੋਵੇਗਾ। ਇਸ ਤੋਂ ਬਾਅਦ 9 ਅਧਿਆਏ ਉਸ ਦੀਆਂ 21 ਤੋਂ ਲੈ ਕੇ 27 ਆਇਤਾਂ ਦੇ ਵਚਨਾਂ ਵਿੱਚ 70 ਸਾਤਿਆਂ ਨਾਲ ਸੰਬੰਧਿਤ ਭਵਿੱਖਬਾਣੀ ਦਾ ਜ਼ਿਕਰ ਇਸ ਤਰ੍ਹਾਂ ਪਾਇਆ ਜਾਂਦਾ ਹੈ। ਇੱਥੇ ਅਸੀਂ ਵੇਖਦੇ ਹਾਂ, ਬਚਨ ਦੱਸਦਾ ਹੈ, ਹਾਂ ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ, ਜਾਂ ਉਹ ਜਣਾ ਅਰਥਾਤ ਜਬਰਾਇਲ ਜਿਹਨੂੰ ਮੈਂ ਪਹਿਲੋਂ ਪਹਿਲ ਦਰਸ਼ਨ ਵਿੱਚ ਡਿੱਠਾ ਸੀ, ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੋਇਆ। ਇਹ ਤਿਰਕਾਲਾਂ ਦੀ ਭੇਟ ਚੜ੍ਹਾਉਣ ਦੇ ਵੇਲੇ ਦੇ ਲਗਭਗ ਸੀ, ਅਤੇ ਉਹਨੇ ਮੈਨੂੰ ਖਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਅਲ, ਹੁਣ ਮੈਂ ਇਸ ਲਈ ਨਿਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ। ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ, ਉਸ ਵੇਲੇ ਇਹ ਆਗਿਆ ਨਿਕਲੀ, ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ, ਕਿਉਂ ਜੋ ਤੂੰ ਵੱਡਾ ਪਿਆਰਾ ਹੈ। ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਨ ਨੂੰ ਸਮਝ। 70 ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਹਨ, ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪ੍ਰਾਸ਼ਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦ੍ਰਿਸ਼ਟ ਔਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅਤ ਪਵਿੱਤਰ ਨੂੰ ਮਸਾ ਕਰੇ। ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੇਗੀ, ਮਸੀਹ ਰਾਜ ਪੁੱਤਰ ਤੀਕਰ 7 ਸਾਤੇ ਹੋਣਗੇ ਅਤੇ 62 ਸਾਤੇ ਉਹ ਬਾਜ਼ਾਰ ਧੂੜ ਕੋਟ ਸਣੇ ਬਣਾਇਆ ਜਾਵੇਗਾ, ਪਰ ਔਖਿਆਈ ਦੇ ਦਿਨਾਂ ਵਿੱਚ, ਅਤੇ 62 ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਏਗਾ ਅਤੇ ਉਹਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹਦੇ ਲੋਕ ਸ਼ਹਿਰ ਔਰ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹਦਾ ਛੇਕੜ ਹੋਵੇਗਾ ਅਤੇ ਅੰਤ ਤੀਕਰ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਔਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਔਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਵੇਗਾ। ਹੁਣ ਜਬਰਾਇਲ ਜੋ ਭਵਿੱਖਬਾਣੀ ਕਰਦਾ ਹੈ ਉਹ ਇਸ ਅਧਿਆਏ ਨੂੰ ਭਵਿੱਖ ਨਾਲ ਸੰਬੰਧਿਤ ਗੱਲਾਂ ਦੇ ਅਧਿਐਨ ਦੇ ਲਿਹਾਜ਼ ਨਾਲ ਬਹੁਤ ਹੀ ਮਹੱਤਵਪੂਰਨ ਅਧਿਆਏ ਬਣਾ ਦਿੰਦਾ ਹੈ। 22 ਅਤੇ 23 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ ਕਿ ਦਾਨੀਅਲ ਨਬੀ ਨੂੰ ਝਟਪਟ ਉਸ ਦੀ ਪ੍ਰਾਰਥਨਾ ਦਾ ਉੱਤਰ ਮਿਲ ਜਾਂਦਾ ਹੈ। ਇੱਕ ਪ੍ਰਚਾਰਕ ਦੇ ਦੁਆਰਾ ਆਖਿਆ ਜਾ ਰਿਹਾ ਸੀ ਕਿ ਉਸਨੂੰ ਦਾਨੀਅਲ ਦੀ ਇਸ ਪ੍ਰਾਰਥਨਾ ਨੂੰ ਪੜ੍ਹਦਿਆਂ ਉਸਨੂੰ 3 ਮਿੰਟ ਦਾ ਸਮਾਂ ਹੀ ਲੱਗਦਾ ਹੈ। ਜਿਉਂ ਹੀ ਦਾਨੀਅਲ ਨਬੀ ਨੇ ਆਪਣੀ ਪ੍ਰਾਰਥਨਾ ਖਤਮ ਕੀਤੀ, ਜਬਰਾਇਲ ਦੂਤ ਪਹਿਲਾਂ ਹੀ ਉੱਥੇ ਪਹੁੰਚ ਚੁੱਕਾ ਸੀ। ਇਸ ਦਾ ਅਰਥ ਇਹ ਹੋਇਆ ਕਿ ਜਬਰਾਇਲ ਦੂਤ ਨੂੰ ਸੁਰਗ ਤੋਂ ਧਰਤੀ ਉੱਤੇ ਉਤਰਨ ਲਈ 3 ਮਿੰਟ ਲੱਗੇ ਸਨ। ਸੱਚਮੁੱਚ ਜੇਕਰ ਪ੍ਰਾਰਥਨਾ ਕਰਦੇ ਵਕਤ ਦਾਨੀਅਲ ਨਬੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹੋਣ, ਤਦ ਹੋ ਸਕਦਾ ਹੈ ਕਿ ਜਬਰਾਇਲ ਇੱਕ ਲੱਤ ਭਾਰ ਖੜ੍ਹਾ ਹੋ ਰਿਹਾ ਸੀ ਅਤੇ ਫਿਰ 2 ਮਿੰਟਾਂ ਵਾਸਤੇ ਅਗਲੀ ਲੱਤ ਦੇ ਭਾਰ ਇਹ ਉਡੀਕ ਕਰ ਰਿਹਾ ਹੋਵੇ ਕਿ ਦਾਨੀਅਲ ਆਪਣੀ ਪ੍ਰਾਰਥਨਾ ਕਰ ਲਵੇ। ਪ੍ਰਭੂ ਨੇ ਇਹ ਵਾਅਦਾ ਕੀਤਾ ਹੋਇਆ ਸੀ ਕਿ ਇਉਂ ਹੋਵੇਗਾ ਕਿ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ ਕਿ ਮੈਂ ਸੁਣ ਲਵਾਂਗਾ। ਇਹ ਵਚਨ ਇਸ਼ਾਇਆ ਨਬੀ ਦੀ ਪੁਸਤਕ ਦੇ 65 ਦੇ ਆਏ ਉਸ ਦੀ 24 ਆਇਤ ਦੇ ਹਨ। 23 ਆਇਤ ਵਿੱਚ ਦਾਨੀਅਲ ਨੂੰ ਵੱਡਾ ਪਿਆਰਾ ਆਖਿਆ ਗਿਆ ਹੈ। ਇਹ ਤਾਂ ਬਹੁਤ ਹੀ ਅਦਭੁਤ ਹੈ। ਯੇਸ਼ੂ ਮਸੀਹ ਵਿੱਚ ਵਿਸ਼ਵਾਸੀ ਨੂੰ ਪਰਮੇਸ਼ਵਰ ਦੁਆਰਾ ਮਸੀਹ ਵਿੱਚ ਹੁੰਦਿਆਂ ਹੋਇਆ ਹੀ ਵੇਖਿਆ ਜਾਂਦਾ ਹੈ। ਆਪਸੀਆਂ ਦੀ ਪੱਤਰੀ 1 ਅਧਿਆਏ ਦੀ 6 ਆਇਤ ਦੇ ਵਚਨਾਂ ਦੇ ਅਨੁਸਾਰ ਅਸੀਂ ਉਸ ਪਿਆਰੇ ਵਿੱਚ ਕਬੂਲ ਕੀਤੇ ਗਏ। ਇਸ ਤਰ੍ਹਾਂ ਇੱਕ ਵਿਸ਼ਵਾਸੀ ਨੂੰ ਸੁਰਗ ਵਿੱਚ ਇਸ ਕਰਕੇ ਪਿਆਰ ਕੀਤਾ ਜਾਂਦਾ ਹੈ ਕਿਉਂਕਿ ਉਹ ਮਸੀਹ ਵਿੱਚ ਹੈ। 24 ਆਇਤ ਵਿੱਚ 70 ਸਾਤਿਆਂ ਤੋਂ ਭਾਵ 7 ਦਿਨਾਂ ਦੇ ਹਫ਼ਤਿਆਂ ਤੋਂ ਨਹੀਂ ਬਲਕਿ ਇੱਕ 7 ਸਾਲਾਂ ਦੇ ਜਾਂ ਸਮੇਂ ਦੇ 7 ਹੋਰ ਵਕਫਿਆਂ ਦੇ ਸਮੇਂ ਤੋਂ ਹੁੰਦਾ ਹੈ। ਇਬਰਾਨੀ ਭਾਸ਼ਾ ਵਿੱਚ 7 ਲਈ ਇਸਤੇਮਾਲ ਕੀਤੇ ਗਏ ਸ਼ਬਦ ਸ਼ਾਬੂਆ ਤੋਂ ਭਾਵ ਮਾਪ ਦੀ ਇੱਕ ਇਕਾਈ ਤੋਂ ਹੁੰਦਾ ਹੈ। ਇਹ ਸਾਡੇ ਸ਼ਬਦ ਦਰਜਨ ਨਾਲ ਤੁਲਨਾ ਕੀਤੇ ਜਾਣ ਵਾਂਗ ਹੋਵੇਗਾ। ਜਦੋਂ ਇਹ ਆਪਣੇ ਆਪ ਵਿੱਚ ਹੁੰਦਾ ਹੈ ਤਦ ਇਹ ਕਿਸੇ ਵੀ ਚੀਜ਼ ਦੀ ਦਰਜਨ ਹੋ ਸਕਦੀ ਜਿਵੇਂ ਕਿ ਇੱਕ ਦਰਜਨ ਅੰਡੇ ਜਾਂ ਇੱਕ ਦਰਜਨ ਕੇਲੇ। ਇਸ ਤਰ੍ਹਾਂ ਇੱਥੇ 70 ਸਾਤਿਆਂ ਤੋਂ ਅਰਥ ਹੁੰਦਾ ਹੈ 70 ਗੁਣਾ 7। ਇਹ ਕਿਸੇ ਵੀ ਚੀਜ਼ ਦੇ 70 ਗੁਣਾ 7 ਹੋ ਸਕਦੇ ਹਨ। ਇਹ ਦਿਨਾਂ ਮਹੀਨਿਆਂ ਜਾਂ ਸਾਲਾਂ ਦੀਆਂ ਇਕਾਈਆਂ ਹੋ ਸਕਦੀਆਂ ਹਨ। ਇਸ ਆਇਤ ਦੇ ਵਚਨਾਂ ਦੇ ਲਿਹਾਜ਼ ਨਾਲ ਇਹ ਬਿਲਕੁਲ ਸਾਫ਼ ਜ਼ਾਹਿਰ ਹੈ ਕਿ ਦਾਨੀਅਲ ਨਬੀ ਜਰਮਿਆ ਨਬੀ ਦੀ ਪੁਸਤਕ ਵਿੱਚੋਂ ਸਾਲਾਂ ਬਾਰੇ ਪੜ੍ਹ ਰਿਹਾ ਸੀ, ਭਾਵ 70 ਸਾਲਾਂ ਬਾਰੇ। ਜਰਮਿਆ ਇਸ ਬਾਰੇ ਪ੍ਰਚਾਰ ਕਰ ਰਿਹਾ ਅਤੇ ਗਵਾਹੀ ਦੇ ਰਿਹਾ ਸੀ ਕਿ ਉਹ ਅਸੀਰੀ 70 ਸਾਲਾਂ ਵਾਸਤੇ ਹੋਵੇਗੀ। ਇਹ 70 ਸਾਲਾਂ ਦੀ ਅਸੀਰੀ 70 ਸਬਤ ਦੇ ਵਰ੍ਹਿਆਂ ਦੀ ਉਲੰਘਣਾ ਕਰਕੇ ਹੈ ਸੀ। ਇਹ 70 ਗੁਣਾ 7 ਭਾਵ 490 ਸਾਲ ਹੋਣਗੇ। ਉਹਨਾਂ 490 ਸਾਲਾਂ ਦੇ ਦੌਰਾਨ ਇਸਰਾਇਲ ਨੇ ਠੀਕ 70 ਸਬਤ ਦੇ ਵਰ੍ਹਿਆਂ ਦੀ ਉਲੰਘਣਾ ਕੀਤੀ ਸੀ, ਇਸ ਲਈ ਉਹ ਹੁਣ 70 ਸਾਲਾਂ ਲਈ ਅਸੀਰੀ ਵਿੱਚ ਜਾਣਗੇ। ਦੂਸਰੇ ਇਤਿਹਾਸ ਦੀ ਪੋਥੀ 36 ਅਧਿਆਏ ਦੀ 21 ਆਇਤ ਦੇ ਵਚਨ ਹਨ ਕਿ ਤਾਂ ਜੋ ਯਹੋਵਾ ਦਾ ਵਚਨ ਜਿਹੜਾ ਜਰਮਿਆ ਦੇ ਮੂੰਹੋਂ ਨਿਕਲਿਆ ਸੀ ਪੂਰਾ ਹੋਵੇ, ਜਿੰਨਾ ਚਿਰ ਕਿ ਦੇਸ਼ ਆਪਣੇ ਸਬਤਾਂ ਦਾ ਆਰਾਮ ਨਾ ਭੋਗੇ। ਵਿਰਾਨੀ ਦੇ ਸਾਰੇ ਦਿਨ ਉਹ ਸਬਤ ਮਨਾਉਂਦੇ ਰਹੇ ਜਦ ਤੀਕ 70 ਵਰ੍ਹੇ ਪੂਰੇ ਨਾ ਹੋਏ। ਇਸ ਤਰ੍ਹਾਂ ਇੱਕ ਹਫ਼ਤਾ 7 ਸਾਲ ਦੇ ਬਰਾਬਰ ਹੈ। 70 ਹਫ਼ਤੇ 490 ਸਾਲਾਂ ਦੇ ਅਤੇ 70 ਹਫ਼ਤਿਆਂ ਨੂੰ ਅੱਗੇ 3 ਭਾਗਾਂ ਵਿੱਚ ਵੰਡਿਆ ਗਿਆ ਹੈ, 7 ਹਫ਼ਤੇ, 62 ਹਫ਼ਤੇ ਅਤੇ 1 ਹਫ਼ਤਾ। ਹੁਣ ਦਾਨੀਅਲ ਨਵੀ ਇਸ ਬਾਰੇ ਪਰੇਸ਼ਾਨ ਹੋਇਆ ਸੀ ਕਿ 7 ਸਾਲਾਂ ਦੀ ਅਸੀਰੀ ਦਾ ਅੰਤ ਹੋਣਾ ਗੈਰ ਕੌਮਾਂ ਦੇ ਰਾਜ ਦੇ ਲੰਬੇ ਅਰਸੇ ਵਿੱਚ ਕਿਵੇਂ ਜੋੜਿਆ ਜਾਵੇਗਾ। ਇਸ ਬਾਰੇ 7 ਅਤੇ 8 ਅਧਿਆਇਆਂ ਵਿੱਚ ਇੰਨਾ ਸਾਫ਼ ਤੌਰ 'ਤੇ ਇਸ਼ਾਰਾ ਕੀਤਾ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਸਨੇ ਸੋਚਿਆ ਸੀ ਕਿ 70 ਸਾਲਾਂ ਦੇ ਅੰਤ ਵਿੱਚ ਉਸ ਦੇ ਲੋਕ ਵਾਪਸ ਉਹਨਾਂ ਦੇ ਦੇਸ਼ ਨੂੰ ਪਰਤ ਜਾਣਗੇ। ਫਿਰ ਨੇਮ ਦੇ ਅਨੁਸਾਰ ਮਸੀਹਾ ਆ ਜਾਵੇਗਾ ਅਤੇ ਫਿਰ ਜਿਸ ਪਾਤਸ਼ਾਹੀ ਦਾ ਵਾਅਦਾ ਦਾਊਦ ਨਾਲ ਕੀਤਾ ਗਿਆ ਸੀ ਉਹ ਸਥਾਪਿਤ ਕੀਤਾ ਜਾਵੇਗਾ। ਇਹ ਦੋਵੇਂ ਗੱਲਾਂ ਕਿਵੇਂ ਸੱਚ ਹੋ ਸਕਦੀਆਂ ਸਨ? ਮੈਨੂੰ ਪੂਰਾ ਭਰੋਸਾ ਹੈ ਕਿ ਉਸਨੂੰ ਇਹ ਜ਼ਰੂਰ ਇਸ ਤਰ੍ਹਾਂ ਜਾਪਿਆ ਹੋਵੇਗਾ ਕਿ ਇਹ ਆਪਸ ਵਿਰੋਧੀ ਭਵਿੱਖਬਾਣੀਆਂ ਦੁਆਰਾ ਪੈਦਾ ਹੋਈਆਂ ਸਥਿਤੀਆਂ ਨੂੰ ਆਪਸ ਵਿੱਚ ਜੋੜਨਾ ਅਸੰਭਵ ਹੀ ਸੀ। ਇਹ 70 ਸਾਤੇ ਜਾਂ 70 ਗੁਣਾ 7 ਦੋ ਸਵਾਲਾਂ ਦਾ ਉੱਤਰ ਦਿੰਦੇ ਹਨ। ਇਸਰਾਇਲ ਦਾ ਰਾਜ ਜਲਦੀ ਇੱਕਦਮ ਨਹੀਂ ਆਵੇਗਾ। ਜ਼ਰੂਰੀ ਹੈ ਕਿ 70 ਸਾਤਿਆਂ ਦਾ ਸਮਾਂ ਪੂਰਾ ਹੋ ਲਵੇ। ਇਹ 70 ਸਾਤੇ ਗੈਰ ਕੌਮਾਂ ਦੇ ਸਮਿਆਂ ਨਾਲ ਸੰਬੰਧਿਤ ਹਨ ਅਤੇ ਉਹਨਾਂ ਦੇ ਨਾਲ ਨਾਲ ਅੱਗੇ ਵੱਧਦੇ ਹਨ। ਉਹ ਗੈਰ ਕੌਮਾਂ ਦੇ ਸਮਿਆਂ ਨਾਲ ਜੋੜੇ ਜਾਣ ਲਈ ਵੰਡੇ ਗਏ ਹਨ। 24 ਆਇਤ ਵਿੱਚ ਠਹਿਰਾਏ ਗਏ ਤੋਂ ਭਾਵ ਹੈ ਕੱਟੇ ਜਾਣ। ਇਹ 7 ਸਾਤੇ ਇਸ ਤੋਂ ਅਗਲੀਆਂ ਆਇਤਾਂ ਦੇ ਦੁਆਰਾ ਇਸ਼ਾਰਾ ਕੀਤੇ ਜਾਣ ਦੇ ਅਨੁਸਾਰ ਕੱਟੇ ਹੀ ਜਾਣੇ ਹੋਣਾ ਹੈ। ਇਹ 7 ਸਾਤੇ ਇਸਰਾਇਲ ਲਈ ਅਤੇ ਗੈਰ ਕੌਮਾਂ ਦੇ ਸਮੇਂ ਇਹ ਦੋਵੇਂ ਇੱਕ ਹੀ ਸਮੇਂ ਖਤਮ ਹੋਣਗੇ ਜੋ ਕਿ ਮਸੀਹ ਦੀ ਦੂਸਰੀ ਆਮਦ ਦੇ ਵਕਤ ਹੋਵੇਗਾ। ਭਵਿੱਖਬਾਣੀ ਦੀ ਸਹੀ ਸਮਝ ਲਈ ਇਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ 7 ਸਾਤੇ ਤੇਰੇ ਲੋਕਾਂ ਤੋਂ ਭਾਵ ਦਾਨੀਅਲ ਨਵੀ ਦੇ ਲੋਕਾਂ ਲਈ ਹਨ ਜੋ ਕਿ ਇਸਰਾਇਲ ਹੋਵੇਗਾ। ਤੇਰੇ ਪਵਿੱਤਰ ਸ਼ਹਿਰ ਤੋਂ ਭਾਵ ਯਰੂਸ਼ਲਮ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ। ਉਹਨਾਂ 70 ਸਾਤਿਆਂ ਜਾਂ 490 ਸਾਲਾਂ ਵਿੱਚ 7 ਗੱਲਾਂ ਸਥਾਪਿਤ ਕੀਤੀਆਂ ਜਾਣਗੀਆਂ। ਅੱਗੇ ਆਪਣੇ ਇਸ ਅਧਿਐਨ ਵਿੱਚ ਅਸੀਂ ਵੇਖਾਂਗੇ ਕਿ ਉਹਨਾਂ ਵਿੱਚੋਂ 69 ਹਫ਼ਤੇ ਪਹਿਲਾਂ ਹੀ ਬੀਤ ਚੁੱਕੇ ਹਨ ਅਤੇ 1 ਹਫ਼ਤਾ ਅਜੇ ਪੂਰਾ ਹੋਣਾ ਹੈ। ਉਹ 7 ਕੰਮ ਜੋ ਪੂਰੇ ਕੀਤੇ ਜਾਣ ਵਾਲੇ ਹਨ ਉਹ ਇਸ ਤਰ੍ਹਾਂ ਹਨ। ਸਭ ਤੋਂ ਪਹਿਲਾਂ ਹੈ ਅਪਰਾਧ ਦਾ ਮੁਕਾਇਆ ਜਾਣਾ। ਇਹ ਇਸਰਾਇਲ ਦੇ ਪਾਪ ਦਾ ਜ਼ਿਕਰ ਕਰਦਾ ਹੈ। ਸਲੀਬ ਨੇ ਪਾਪ ਲਈ ਛੁਟਕਾਰਾ ਉਪਲਬਧ ਕਰਵਾਇਆ ਸੀ ਜੋ ਕਿ ਸਾਰੀ ਕੌਮ ਦੇ ਲਈ ਸੀ। ਪਰ ਸਭਨਾਂ ਨੇ ਇਸ ਨੂੰ ਕਬੂਲ ਨਹੀਂ ਸੀ ਕੀਤਾ। ਅੱਜ ਪਰਮੇਸ਼ਵਰ ਦੀ ਬਾਣੀ ਧਰਤੀ ਦੇ ਵੰਨਿਆਂ ਤੀਕ ਪਹੁੰਚਾਈ ਗਈ ਹੈ ਅਤੇ ਸਾਰੀ ਮਨੁੱਖ ਜਾਤੀ ਲਈ ਛੁਟਕਾਰਾ ਉਪਲਬਧ ਕਰਵਾਇਆ ਗਿਆ ਹੈ। ਪਰ ਆਖਰੀ ਹਫ਼ਤੇ ਵਿੱਚ ਸਾਨੂੰ ਦੱਸਿਆ ਗਿਆ ਕਿ ਪਰਮੇਸ਼ਵਰ ਆਖਦਾ ਹੈ ਕਿ ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਬਹਾਵਾਂਗਾ। ਇਹ ਵਚਨ ਜ਼ਕਰਿਆ ਨਬੀ ਦੀ ਪੁਸਤਕ ਦੇ 12 ਅਧਿਆਇ ਦੀ 10 ਆਇਤ ਦੇ ਹਨ। ਅੱਗੇ ਜ਼ਕਰਿਆ ਨਬੀ 13 ਅਧਿਆਇ ਉਸਦੀ ਪਹਿਲੀ ਆਇਤ ਵਿੱਚ ਵਚਨ ਦੱਸਦਾ ਹੈ ਕਿ ਉਸ ਦਿਨ ਇੱਕ ਸੁੰਬ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਪਾਪ ਦੇ ਕਾਰਨ ਅਤੇ ਅਸ਼ੁੱਧਤਾਈ ਦੇ ਕਾਰਨ ਖੋਲ੍ਹਿਆ ਜਾਵੇਗਾ। ਇਹ ਅਜੇ ਨਹੀਂ ਖੋਲ੍ਹਿਆ ਗਿਆ। ਇਸਰਾਇਲ ਦੇਸ਼ ਵੱਲ ਤੱਕੋ ਅਤੇ ਆਪ ਜਾਣ ਲਓ ਗਏ ਕਿ ਇਹ ਅਜੇ ਪੂਰਾ ਨਹੀਂ ਕੀਤਾ ਗਿਆ। ਦੂਸਰਾ ਹੈ ਪਾਪ ਦਾ ਅੰਤ ਕਰਨਾ। ਮਸੀਹ ਦੀ ਦੂਸਰੀ ਆਮਦ ਦੇ ਦੌਰਾਨ ਇਸਰਾਇਲ ਦੇ ਪਾਪਾਂ ਦਾ ਇੱਕ ਕੌਮ ਵਜੋਂ ਅੰਤ ਕੀਤਾ ਜਾਵੇਗਾ। ਉਹ ਤਾਂ ਹੋਰ ਕਿਸੇ ਵੀ ਕੌਮ ਵਾਂਗ ਹੀ ਹਨ, ਉਹ ਨਿੱਜੀ ਤੌਰ 'ਤੇ ਅਤੇ ਕੌਮੀ ਲਿਹਾਜ਼ ਨਾਲ ਵੀ ਪਾਪੀ ਹੀ ਹਨ, ਠੀਕ ਸਾਡੇ ਵਾਂਗ। ਉਹਨਾਂ ਲਈ ਉਹਨਾਂ ਕਈ ਕੌਮੀ ਗਲਤੀਆਂ ਕੀਤੀਆਂ ਹਨ, ਪਰ ਪਰਮੇਸ਼ਵਰ ਉਹਨਾਂ ਸਭ ਦਾ ਅੰਤ ਕਰ ਦੇਵੇਗਾ। ਤੀਸਰਾ ਹੈ ਬੁਰਿਆਈ ਦਾ ਪ੍ਰਾਸ਼ਚਿਤ ਕਰਨਾ। ਇਸ 70 ਸਾਤਿਆਂ ਦੇ ਸਮੇਂ ਦੇ ਦੌਰਾਨ ਪਰਮੇਸ਼ਵਰ ਨੇ ਮਸੀਹ ਦੀ ਮੌਤ ਅਤੇ ਉਸਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਛੁਟਕਾਰਾ ਉਪਲਬਧ ਕਰਵਾਇਆ। ਇਹ ਤਦ ਸੱਚਮੁੱਚ ਯਹੂਦੀ ਅਤੇ ਯੂਨਾਨੀ ਸਭਨਾਂ ਲਈ ਇੱਕ ਬਰਾਬਰ ਹੈ। ਚੌਥਾ ਹੈ ਸਦਾ ਦਾ ਧਰਮ ਲਿਆਉਣਾ। ਇਹ 490 ਸਾਲਾਂ ਦੇ ਅੰਤ ਦੇ ਦੌਰਾਨ ਮਸੀਹ ਦੇ ਉਸਦੀ ਬਾਦਸ਼ਾਹਤ ਸਥਾਪਿਤ ਕਰਨ ਲਈ ਪਰਤਾਵੇ ਦਾ ਜ਼ਿਕਰ ਕਰਦਾ ਹੈ। ਪੰਜਵਾਂ ਹੈ ਦ੍ਰਿਸ਼ਟ ਅਤੇ ਅਗੰਮ ਵਾਕ ਉੱਤੇ ਮੋਹਰ ਲਾਉਣਾ। ਇਸ ਦਾ ਅਰਥ ਸਭ ਪੂਰਾ ਹੋਣਾ ਜੋ ਕਿ ਇਸ ਭਵਿੱਖਬਾਣੀ ਅਤੇ ਹੋਰ ਦੂਸਰੀਆਂ ਬਾਈਬਲ ਬਾਣੀ ਦੀਆਂ ਲਿਖਤਾਂ ਵਿੱਚ ਦਰਜ ਭਵਿੱਖਬਾਣੀਆਂ ਦੇ ਅੰਤ ਤੋਂ ਭਾਵ ਹੈ। ਛੇਵਾਂ ਹੈ ਅਤ ਪਵਿੱਤਰ ਨੂੰ ਮਸਾ ਕਰਨਾ। ਇਹ ਮਹਾਂ ਪਵਿੱਤਰ ਸਥਾਨ ਦੇ ਮਸੀਹ ਦੇ ਹਜ਼ਾਰਾਂ ਸਾਲਾਂ ਦੇ ਰਾਜ ਦੇ ਦੌਰਾਨ ਪਾਈ ਜਾਣ ਵਾਲੀ ਹੈਕਲ ਦੇ ਮਸਾ ਕੀਤੇ ਜਾਣ ਦਾ ਜ਼ਿਕਰ ਕਰਦਾ ਹੈ, ਜਿਸ ਬਾਰੇ ਹਿਜ਼ਕੀਅਲ ਨਬੀ ਨੇ ਆਪਣੀ ਪੁਸਤਕ ਦੇ 41 ਤੋਂ 46 ਅਧਿਆਇਆਂ ਵਿੱਚ ਦੱਸਿਆ ਸੀ। ਅੱਗੇ ਦਾਨੀਅਲ ਨਬੀ 9 ਅਧਿਆਏ ਉਸਦੀਆਂ 25 ਤੋਂ ਲੈ ਕੇ 27 ਆਇਤਾਂ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ। ਇੱਥੇ ਲਿਖਿਆ ਹੈ, ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੇਗੀ, ਮਸੀਹ ਰਾਜ ਪੁੱਤਰ ਤੀਕਰ 7 ਸਾਤੇ ਹੋਣਗੇ ਅਤੇ 62 ਸਾਤੇ ਉਹ ਬਾਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ, ਪਰ ਔਖਿਆਈ ਦੇ ਦਿਨਾਂ ਵਿੱਚ। ਇਹ ਅਸੀਂ 25 ਆਇਤ ਦੇ ਵਚਨਾਂ ਵਿੱਚ ਪੜ੍ਹਦੇ ਹਾਂ। ਇਸ ਭਵਿੱਖਬਾਣੀ ਦੀ ਠੀਕ ਠੀਕ ਸਮਝ ਪਾਉਣ ਲਈ ਇਸ 490 ਸਾਲਾਂ ਦੇ ਸਮੇਂ ਦੇ ਆਰੰਭ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਸਮਾਂ ਗੈਰ ਕੌਮਾਂ ਦੇ ਸਮਿਆਂ ਦੇ ਨਾਲ ਜੋੜਿਆ ਗਿਆ ਹੈ। ਇਸ ਕਰਕੇ ਇਹ ਆਮ ਇਤਿਹਾਸ ਨਾਲ ਜ਼ਰੂਰ ਜੋੜਿਆ ਜਾਵੇਗਾ ਅਤੇ ਇਸ ਦਾ ਆਰੰਭ ਕਿਧਰੇ ਗੈਰ ਕੌਮਾਂ ਦੇ ਸਮਿਆਂ ਦੇ ਨਾਲ ਹੋਵੇਗਾ। ਇਸ ਦੇ ਬਾਰੇ ਕਈ ਤਜਵੀਜ਼ਾਂ ਦੱਸੀਆਂ ਗਈਆਂ ਹਨ, ਜਿਵੇਂ ਕਿ ਖੋਰਸ ਦਾ ਹੁਕਮ, ਦਾਰਾ ਦਾ ਹੁਕਮ, ਅਹਾਸ਼ਵਰੋਸ਼ ਦਾ ਹੁਕਮ, ਉਸ ਦੇ ਰਾਜ ਦਾ 7ਵਾਂ ਵਰਾ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਅਹਾਸ਼ਵਰੋਸ਼ ਦਾ ਹੁਕਮ, ਜੋ ਉਸਦੇ ਰਾਜ ਦਾ 20ਵਾਂ ਵਰਾ ਸੀ, ਉਹ 25 ਆਇਤ ਦੇ ਵਚਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਦਾ ਹੈ। ਯਰੂਸ਼ਲਮ ਸ਼ਹਿਰ ਨੂੰ ਦੁਬਾਰਾ ਉਸਾਰਨ ਦਾ ਹੁਕਮ ਨਿਸ਼ਾਨ ਮਹੀਨੇ ਵਿੱਚ 445 ਈਸਵੀ ਪੂਰਵ ਵਿੱਚ ਦਿੱਤਾ ਗਿਆ ਸੀ। ਇਸ ਤਰ੍ਹਾਂ ਇਹੋ ਹੀ ਸਾਡਾ ਇਸ ਸਮੇਂ ਦਾ ਆਰੰਭ ਹੋਵੇਗਾ। ਪਹਿਲੇ 7 ਹਫ਼ਤਿਆਂ ਦੇ 49 ਸਾਲ ਸਾਨੂੰ 397 ਈਸਵੀ ਪੂਰਵ ਵੱਲ ਲਿਆਉਂਦੇ ਹਨ। ਇਸ ਤਰ੍ਹਾਂ ਇਹ ਸਾਨੂੰ ਮਲਾਕੀ ਦੀ ਪੁਸਤਕ ਅਤੇ ਪੁਰਾਣੇ ਨੇਮ ਦੇ ਅੰਤ ਵਿੱਚ ਲੈ ਆਉਂਦੇ ਹਨ। ਇਹ ਉਹ ਮੁਸੀਬਤ ਦੇ ਸਮੇਂ ਸਨ ਜਿਨ੍ਹਾਂ ਨੂੰ ਨਹਿਮਿਆ ਅਤੇ ਮਲਾਕੀ ਦੋਹਾਂ ਨੇ ਡਿੱਠਾ ਸੀ। 62 ਹਫ਼ਤੇ ਜਾਂ 434 ਵਰੇ ਸਾਨੂੰ ਮਸੀਹਾ ਕੋਲ ਲੈ ਆਉਂਦੇ ਹਨ। ਸਰ ਰੋਬਰਟ ਐਂਡਰਸਨ ਜੀ ਉਸ ਦੀ ਪੁਸਤਕ ਦ ਕਮਿੰਗ ਪ੍ਰਿੰਸ ਵਿੱਚ ਉਸ ਸਮੇਂ ਦੀ ਸੂਚੀ ਤਿਆਰ ਕਰਦੇ ਹਨ। ਨਿਸਾਨ ਮਹੀਨੇ 1 ਤੋਂ 10 ਤਾਰੀਖ ਤੱਕ, ਅਪ੍ਰੈਲ 6-32 ਈਸਵੀ ਤੱਕ 173,880 ਦਿਨ ਹੁੰਦੇ ਹਨ। ਉਹਨਾਂ ਨੂੰ ਯਹੂਦੀਆਂ ਦੇ 360 ਦਿਨਾਂ ਦੇ ਸਾਲਾਂ ਦੇ ਅਨੁਸਾਰ ਵੰਡਦਿਆਂ ਹੋਇਆਂ ਉਹ 483 ਸਾਲਾਂ ਤੱਕ ਪਹੁੰਚਦਾ ਹੈ। ਇਸ ਦਿਨ ਯੇਸ਼ੂ ਜੀ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਯਰੂਸ਼ਲਮ ਵਿੱਚ ਦਾਖਲ ਹੋਏ ਸਨ। ਉਦੋਂ ਉਹਨਾਂ ਨੇ ਆਪਣੇ ਆਪ ਨੂੰ ਪਹਿਲੀ ਵਾਰ ਮਸੀਹਾ ਵਜੋਂ ਪੇਸ਼ ਕੀਤਾ ਸੀ। 69 ਸਾਤਿਆਂ ਜਾਂ 483 ਸਾਲਾਂ ਤੋਂ ਬਾਅਦ ਇਸ ਸਮੇਂ ਵਿੱਚ ਇੱਕ ਵਕਫਾ ਪਾਇਆ ਜਾਂਦਾ ਹੈ। ਇਸ 69ਵੇਂ ਅਤੇ 70ਵੇਂ ਹਫ਼ਤੇ ਦੇ ਵਿਚਕਾਰ ਦੋ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਵਾਪਰਨਗੀਆਂ। ਸਭ ਤੋਂ ਪਹਿਲਾਂ ਹੈ ਮਸੀਹਾ ਵੱਢਿਆ ਜਾਵੇਗਾ। ਇਹ ਮਸੀਹ ਦਾ ਸਲੀਬ ਉੱਤੇ ਦਿੱਤਾ ਜਾਣਾ ਸੀ, ਜੋ ਕਿ ਖੁਸ਼ਖਬਰੀ ਦਾ ਮਹਾਨ ਭੇਤ ਅਤੇ ਖੁਸ਼ਖਬਰੀ ਦੀ ਸੱਚਾਈ। ਮੱਤੀ 16 ਅਧਿਆਇ ਉਸਦੀ 21 ਆਦਿ ਦੇ ਵਚਨ ਦੱਸਦੇ ਹਨ ਕਿ ਉਸ ਸਮੇਂ ਤੋਂ ਯੇਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਮੈਨੂੰ ਜ਼ਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ, ਭਈ ਜੋ ਕੋਈ ਜਿਹੜਾ ਨਿਹਚਾ ਕਰੇ ਸੋ ਉਸ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇ। ਦੂਸਰਾ, ਯਰੂਸ਼ਲਮ ਦਾ ਢਾਇਆ ਜਾਣਾ ਜੋ 70 ਈਸਵੀ ਵਿੱਚ ਵਾਪਰਿਆ ਸੀ, ਜਿਸ ਵਿੱਚ ਤੀਤੁਸ ਰੋਮੀ ਨੂੰ ਇਸਤੇਮਾਲ ਕੀਤਾ ਗਿਆ ਸੀ। ਆਖਰੀ ਸਾਤਾ ਭਾਵ 70ਵਾਂ ਸਾਤਾ 7 ਸਾਲਾਂ ਦਾ ਸਮਾਂ ਅਜੇ ਭਵਿੱਖ ਵਿੱਚ ਹੈ ਅਤੇ ਇਹ ਪਹਿਲੇ 69 ਸਾਤਿਆਂ ਤੋਂ ਬਾਅਦ ਲਗਾਤਾਰ ਜਾਰੀ ਨਹੀਂ ਰਹਿੰਦਾ। ਇਸ 70ਵੇਂ ਅਤੇ 69ਵੇਂ ਵਰ੍ਹੇ ਦੇ ਵਿਚਕਾਰ ਦਾ ਵਕਫਾ ਕਿਰਪਾ ਦਾ ਯੁੱਗ ਹੈ, ਜਿਸ ਤੋਂ ਨਵੀਂ ਅਣਜਾਣ ਸਨ। ਇਹ 70ਵਾਂ ਸਾਤਾ ਅਜੇ ਭਵਿੱਖ ਨਾਲ ਜੁੜਿਆ ਹੋਇਆ ਹੈ। ਇਹ ਆਖਰੀ ਸਮਾਂ ਹੈ ਅਤੇ ਇਹ ਅਜੇ ਪੂਰਾ ਨਹੀਂ ਕੀਤਾ ਗਿਆ ਹੈ। 26 ਆਇਤ ਵਿੱਚ ਜ਼ਿਕਰ ਕੀਤਾ ਗਿਆ ਪਾਤਸ਼ਾਹ ਇੱਕ ਰੋਮੀ ਹੈ, ਜੋ ਕਿ ਦਾਨੀਅਲ ਦਵੀ ਦੀ ਪੁਸਤਕ ਦੇ 7 ਅਧਿਆਏ ਦਾ ਛੋਟਾ ਸਿੰਘ ਹੈ। ਉਹੀ ਪ੍ਰਕਾਸ਼ ਦੀ ਪੋਥੀ ਦੇ 13 ਅਧਿਆਏ ਦਾ ਦਰਿੰਦਾ ਹੈ। ਜਦੋਂ ਕਲੀਸੀਆ ਨੂੰ ਧਰਤੀ ਉੱਤੋਂ ਹਟਾ ਲਿਆ ਜਾਵੇਗਾ, ਤਦ ਉਹ ਇਸਰਾਇਲ ਦੇ ਨਾਲ ਇੱਕ ਨੇਮ ਬੰਨੇਗਾ, ਇਸਰਾਇਲ ਨੂੰ ਆਪਣਾ ਮਸੀਹ ਹੋਣ ਵਜੋਂ ਕਬੂਲ ਕਰ ਲਵੇਗਾ। ਪਰ ਇਸ ਸਾਤੇ ਦੇ ਠੀਕ ਵਿਚਕਾਰ ਉਹ ਹੈਕਲ ਦੇ ਵਿਚਕਾਰ ਇੱਕ ਮੂਰਤ ਨੂੰ ਧਰ ਕੇ ਉਸਦੇ ਨੇਮ ਨੂੰ ਤੋੜ ਲਵੇਗਾ। ਇਹ ਉਜਾੜਨ ਵਾਲੀ ਘਿਣਾਉਣੀ ਅਵਸਥਾ ਹੈ, ਜਿਸ ਨੂੰ ਇਸਰਾਇਲ ਨੇ ਹਜ਼ਾਰ ਸਾਲਾਂ ਦਾ ਬਰਕਤਾਂ ਦਾ ਸਮਾਂ ਸੋਚਿਆ ਸੀ, ਉਹ ਤਾਂ ਮਹਾਂਕਲੇਸ਼ ਸਮਾਂ ਹੋ ਨਿਕਲੇਗਾ। ਸਿਰਫ ਮਸੀਹ ਦੀ ਆਮਦ ਹੀ ਇੱਕ ਭਿਆਨਕ ਅਤੇ ਡਰਾਉਣੇ ਸਮੇਂ ਦਾ ਅੰਤ ਕਰ ਸਕਦਾ ਹੈ। ਮੇਰੇ ਦੋਸਤ, ਆਪ ਅਤੇ ਮੈਂ ਕਿਰਪਾ ਦੇ ਯੁੱਗ ਵਿੱਚ ਰਹਿ ਰਹੇ ਹਾਂ ਅਤੇ ਜਿਸ ਤਰ੍ਹਾਂ ਯੇਸ਼ੂ ਜੀ ਨੇ ਇਸ ਬਾਰੇ ਆਖਿਆ ਹੀ ਸੀ, ਮਹਾਂਕਲੇਸ਼ ਦਾ ਸਮਾਂ ਭਾਵ ਦਾਨੀਅਲ ਦਾ 70ਵਾਂ ਸਾਤਾ ਇਹ ਅਜੇ ਪੂਰਾ ਹੋਣਾ ਬਾਕੀ ਹੈ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਇਸ ਬਾਰੇ ਅਗਲੇ ਪ੍ਰੋਗਰਾਮ ਵਿੱਚ ਜਾਣਨਾ ਜਾਰੀ ਰੱਖਿਆ ਜਾਵੇਗਾ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਰੇਡੀਓ ਵਿਸ਼ਵ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਰੇਡੀਓ ਵਿਸ਼ਵ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabittb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabittb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।